چبر شطر تخت مالک آدھ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਸ ਪ੍ਰਕਾਰ ਆਪਾਂ ਨੂੰ ਪਤਾ ਹੈ ਕਿ ਅੱਜ ਇੱਥੇ ਆਪਾਂ ਸਾਰੇ ਭਾਈ ਸੁਰਿੰਦਰਪਾਲ ਸਿੰਘ ਜੀ ਹੋਣਾਂ ਦੀ ਯਾਦ ਦੇ ਵਿੱਚ ਤਥਾ ਇਸ ਇਲਾਕੇ ਦੇ ਵੱਖ ਵੱਖ ਪਿੰਡਾਂ ਜਿਵੇਂ ਛਤਰਾਣਾ, ਪੈਂਦ, ਮੋਮੀਆਂ, ਅਰਨੇਟੂ, ਅਰਲਾਣਾ, ਹਰਿਆਓ, ਮੌਲਵੀਵਾਲ, ਚਿੱਚੜਵਾਲਾ, ਜ਼ੁਲਮਗੜ੍ਹ, ਹੋਤੀਪੁਰ, ਮੰਡਵੀ, ਜੈਖਰ, ਸੂਰਜ ਭੈਣੀ, ਦਾਤੇਵਾਸ ਤਥਾ ਇਸ ਪਿੰਡ ਠਰੂਆ, ਕੋਟਲਾ ਅਤੇ ਅਤਾਲਾ ਦੇ ਜਿਹੜੇ ਸਿੰਘ ਖਾੜਕੂ ਲਹਿਰ ਦੇ ਵਿੱਚ ਸ਼ਹੀਦ ਹੋਏ, ਉਹਨਾਂ ਸਾਰਿਆਂ ਨੂੰ ਯਾਦ ਕਰਨ ਦੇ ਲਈ, ਉਹ ਜਿਸ ਆਦਰਸ਼ ਦੇ ਲਈ, ਜਿਸ ਨਿਸ਼ਾਨੇ ਦੇ ਲਈ ਸ਼ਹੀਦ ਹੋਏ ਅਤੇ ਜਿਸ ਪ੍ਰਕਾਰ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਅਤੇ ਜਿਸ ਪ੍ਰਕਾਰ ਉਹਨਾਂ ਨੇ ਆਪਣਾ ਜੀਵਨ ਜੀਵਿਆ, ਉਹਨਾਂ ਨੂੰ ਯਾਦ ਕਰਨ ਦੇ ਲਈ ਅਤੇ ਉਹਨਾਂ ਦੇ ਜੀਵਨ ਤੋਂ ਅਤੇ ਉਹਨਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈ ਕੇ ਆਪਣਾ ਜੀਵਨ ਸਵਾਰਨ ਦੇ ਲਈ ਇੱਥੇ ਇਕੱਤਰ ਹੋਏ। ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਵਿੱਚ ਇਹ ਗੱਲ ਭਲੀ ਪ੍ਰਕਾਰ ਸਥਾਪਿਤ ਹੈ ਕਿ ਇਹ ਜਹਾਨ ਸਦਾ ਵਾਸਤੇ ਨਹੀਂ ਹੈ। ਪਾਤਸ਼ਾਹ ਕਹਿੰਦੇ ਕਿ ਦੁਨੀਆ ਮੁਕਾਮੇ ਫਾਨੀ, ਇਹ ਜਿਹੜਾ ਮੁਕਾਮ ਹੈ ਇਹ ਫਾਨੀ, ਇਹ ਨਾਸ਼ ਹੋਣ ਦਿਓ। ਇਸ ਜਹਾਨ ਤੋਂ ਜਾਣ ਦੇ ਲਈ ਪਾਤਸ਼ਾਹ ਕਹਿੰਦੇ ਕਿ ਰੋਜ਼ ਹੀ ਸੱਦੜੇ ਆਉਂਦੇ, ਰੋਜ਼ ਹੀ ਸੱਦੇ ਆਉਂਦੇ, ਕਦੇ ਇਸ ਕਰ ਕਦੇ ਉਸ ਕਰ। ਅਸੀਂ ਰੋਜ਼ ਕੀਰਤਨ 16 ਬਾਣੀ ਦੇ ਵਿੱਚ ਇਹ ਪੰਕਤੀ ਪੜ੍ਹਦੇ ਹਾਂ। ਪਾਤਸ਼ਾਹ ਮਰਨ ਨੂੰ ਵਿਛੋੜਾ ਮੰਨਦੇ, ਤੋ ਜਿਹੜਾ ਮੌਤ ਹੈ, ਜਦੋਂ ਕੋਈ ਸਰੀਰ ਕਰਕੇ ਚਲਿਆ ਜਾਂਦਾ ਤਾਂ ਜਿਹੜੇ ਉਸ ਦੇ ਸੰਗੀ ਸਾਥੀ ਹੁੰਦੇ ਨੇ ਉਸ ਦਾ ਉਸ 'ਤੇ ਵੀ ਇੱਕ ਅਸਰ ਪੈਂਦਾ ਵਿਛੋੜੇ ਦਾ। ਜਦੋਂ ਵੀ ਕੋਈ ਜਹਾਨ ਦੇ ਵਿੱਚੋਂ ਸਰੀਰ ਕਰਕੇ ਜਾਂਦਾ ਤਾਂ ਆਮ ਤੌਰ ਦੇ ਉੱਤੇ ਉਹਦੇ ਦੁਸਹਿਰੇ ਤੋਂ ਪਹਿਲਾਂ, ਉਸ ਦੀ ਆਵਾਗਮਨ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਜਦੋਂ ਅਸੀਂ ਅਫਸੋਸ ਦੇ ਲਈ ਜਾਂਦੇ ਤਾਂ ਲਗਭਗ ਅਸੀਂ ਇਸ ਨਜ਼ਰੀਏ ਦੇ ਨਾਲ ਉੱਥੇ ਅਫਸੋਸ ਕਰਦੇ ਕਿ ਵੱਡਾ ਪਰਿਵਾਰ ਨੂੰ, ਜਾਂ ਜੇ ਉਹ ਕੋਈ ਜਨਤਕ ਜੀਵਨ ਜੀਵ ਰਿਹਾ ਹੋਵੇ ਤਾਂ ਉਸ ਦੀ ਜਥੇਬੰਦੀ ਨੂੰ, ਉਸ ਦੇ ਭਾਈਚਾਰੇ ਸ਼ਰੀਕੇ ਨੂੰ ਘਾਟਾ ਪੈ ਗਿਆ, ਇਸ ਲਹਿਜੇ 'ਚ ਹੀ ਗੱਲ ਕਰਦੇ, ਮਾੜੀ ਗੱਲ ਗਿਣਦੇ ਮਰਨ। ਪਰ ਪਾਤਸ਼ਾਹ ਕਹਿੰਦੇ ਕਿ ਮਰਨਾ ਸੂਰਮਿਆਂ ਦਾ ਹੱਕ ਹੁੰਦਾ। ਜੇ ਪਾਤਸ਼ਾਹ ਨੇ ਕਿਸੇ ਸਰੀਰ ਦੀ, ਕਿਸੇ ਆਤਮਾ ਦੀ, ਕਿਸੇ ਜੀਵ ਆਤਮਾ ਦੀ ਜੰਗ ਯੁੱਧ ਦੇ ਵਿੱਚ ਡਿਊਟੀ ਲਾਈ ਅਤੇ ਉਹ ਜੰਗ ਯੁੱਧ ਦੇ ਵਿੱਚ ਸ਼ਹਾਦਤ ਪ੍ਰਾਪਤ ਕਰੇ ਤਾਂ ਉਹ ਸਮਝੋ ਕਿ ਉਸ ਨੂੰ ਉਸ ਦਾ ਹੱਕ ਅਦਾ ਹੋਇਆ। ਤੋ ਜਿੰਨੇ ਇੱਥੇ ਸੂਰਬੀਰ ਯੋਧੇ ਸਿੰਘ ਅਤੇ ਬੀਬੀਆਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ, ਗੁਰਮਤ ਦੇ ਨਜ਼ਰੀਏ ਤੋਂ ਉਹਨਾਂ ਸਾਰਿਆਂ ਨੂੰ ਉਹਨਾਂ ਦਾ ਹੱਕ ਅਦਾ ਹੋਇਆ। ਤੋ ਇਸ ਨਜ਼ਰੀਏ ਦੇ ਨਾਲ ਸਾਨੂੰ ਗੁਰੂ ਕੇ ਜਿਹੜੇ ਸ਼ਹੀਦ ਹੈ ਉਹਨਾਂ ਨੂੰ ਦੇਖਣਾ ਬਣਦਾ। ਦੂਸਰੀ ਬੇਨਤੀ ਮੈਂ ਇਹ ਕਰਨੀ ਕਿ ਕੋਈ ਵੀ ਦੁਨਿਆਵੀ ਜੀਵ ਹੈ ਉਸ ਜੀਵ ਦੀ ਜ਼ਿੰਦਗੀ ਦੇ ਵਿੱਚ ਉਸ ਦੀ ਸਰਗਰਮੀ ਦੇ ਬੁਨਿਆਦੀ ਤੌਰ 'ਤੇ ਤਿੰਨ ਧੁਰੇ ਹੁੰਦੇ ਹਨ। ਇੱਕ, ਉਹ ਆਪਣੇ ਨਿੱਜ ਦੇ ਲਈ, ਆਪਣੇ ਸਰੀਰ ਦੀਆਂ ਕਿਰਿਆਵਾਂ ਦੇ ਲਈ ਬਹੁਤ ਸਾਰੀ ਸਰਗਰਮੀ ਕਰਦਾ। ਇੱਕ ਉਹ ਆਪਣੇ ਪਰਿਵਾਰ ਰਿਸ਼ਤੇਦਾਰੀ ਦੇ ਵਿੱਚ ਸਰਗਰਮੀ ਕਰਦਾ ਅਤੇ ਇੱਕ ਉਹ ਆਪਣੇ ਕਿੱਤੇ ਦੇ ਲਈ ਰੋਜ਼ੀ ਰੋਟੀ ਦੇ ਲਈ ਸਰਗਰਮੀ ਕਰਦਾ। ਤਾਂ ਦੁਨੀਆ ਦੇ ਵਿੱਚ 98-99% ਲੋਕ ਇਹਨਾਂ ਤਿੰਨਾਂ ਦਾਇਰਿਆਂ ਦੇ ਵਿੱਚ ਆਪਣੇ ਜੀਵਨ ਦੀ ਸਰਗਰਮੀ ਕਰਕੇ ਇਸ ਜਹਾਨ ਤੋਂ ਚਲੇ ਜਾਂਦੇ। ਪਾਤਸ਼ਾਹ 1-2% ਲੋਕਾਂ ਦੀ ਜ਼ਿੰਮੇਵਾਰੀ ਲਾਉਂਦਾ ਜਿਨ੍ਹਾਂ ਨੇ ਆਮ ਲੋਕਾਂ ਦੇ ਲਈ ਜਨਤਕ ਤੌਰ ਦੇ ਉੱਤੇ ਕੋਈ ਸਰਗਰਮੀ ਕਰਨੀ ਹੁੰਦੀ ਕਿ ਜਿਹੜੇ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਇਕੱਤਰ ਹੋਏ ਹਾਂ, ਉਹਨਾਂ ਨੇ ਕਿਹੜੀ ਪੂੰਜੀ ਕਮਾਈ ਅਤੇ ਕਿਹੜੀ ਉਹ ਵਿਰਾਸਤ ਕਰਕੇ। ਜਦੋਂ ਆਪਾਂ ਕਿਸੇ ਸਾਂਝੀ ਪੂੰਜੀ ਦੀ ਗੱਲ ਕਰਦੇ ਹਾਂ, ਗੁਰਮਤਿ ਦੇ ਵਿੱਚ, ਗੁਰੂ ਘਰ ਦੇ ਵਿੱਚ ਉਹ ਗੁਣ ਜਾਂ ਉਹ ਪੂੰਜੀ ਜਾਂ ਉਹ ਰਾਸ ਪ੍ਰਵਾਨਿਤ ਹੈ ਜਿਹੜੀ ਸਾਡੇ ਪੁਰਖਿਆਂ ਤੋਂ ਪਹਿਲਾਂ ਅਸੀਂ ਪ੍ਰਾਪਤ ਕੀਤੀ, ਉਹ ਅਸੀਂ ਕਮਾਈ। ਤਾਂ ਗੁਰੂ ਘਰ ਦੇ ਵਿੱਚ ਉਹੀ ਸਰਗਰਮੀ ਮਾਨਤਾ ਪ੍ਰਾਪਤ ਹੋਣੀ ਜਿਹੜੀ ਗੁਰੂ ਦੇ ਗੁਰਮਤਿ ਦੇ ਦਾਇਰੇ ਦੇ ਵਿੱਚ ਕੀਤੀ ਜਾਏ। ਤਾਂ ਜੋ ਗੁਰਮਤਿ ਦਾ ਦਾਇਰਾ ਹੈ ਉਹ ਜਨਤਕ ਸੰਘਰਸ਼ ਤੁਸੀਂ ਕਿਸੇ ਰੂਪ 'ਚ ਕਰਨਾ ਹੋਏ, ਚਾਹੇ ਜਨਤਕ ਸੰਘਰਸ਼ ਅਸੀਂ ਹਥਿਆਰਬੰਦ ਕਰਨਾ ਹੋਏ, ਚਾਹੇ ਬਿਨਾਂ ਹਥਿਆਰ ਤੋਂ ਕਰਨਾ ਹੋਏ, ਚਾਹੇ ਪ੍ਰਚਾਰ ਗਿਆਨ ਦੇ ਰੂਪ ਦੇ ਵਿੱਚ ਕਰਨਾ ਹੋਏ, ਪਰ ਉਹ ਗੁਰਮਤਿ ਦੇ ਦਾਇਰੇ 'ਚ ਹੋਣਾ ਚਾਹੀਦਾ। ਕਿਉਂਕਿ ਜਿਹੜੇ ਸੰਘਰਸ਼ ਨੇ ਦੁਨੀਆ ਦੇ ਵਿੱਚ ਉਹ ਆਮ ਦੁਨੀਆਦਾਰੀ ਦਾਇਰੇ ਦੇ ਵਿੱਚ ਵੀ ਹੁੰਦੇ ਆਏ ਨੇ। ਦੁਨੀਆ ਦੇ ਵਿੱਚ ਇਹ ਗੱਲ ਬੜੀ ਮਸ਼ਹੂਰ ਹੈ ਕਿ ਦੁਨੀਆ ਦੇ ਵਿੱਚ ਜਿੰਨੇ ਵੀ ਜੰਗ ਯੁੱਧ ਸੰਘਰਸ਼ ਹੋਏ ਨੇ ਉਹ 3 ਨੁਕਤਿਆਂ 'ਤੇ ਆਧਾਰਿਤ ਹੁੰਦੇ ਨੇ, ਜਰ ਜੋਰੂ ਜ਼ਮੀਨ ਕਰਕੇ। ਗੁਰਮਤਿ ਦੇ ਵਿੱਚ ਉਹ ਸੰਘਰਸ਼ ਪ੍ਰਵਾਨ ਹੈ ਜਿਹੜਾ ਸਰਬੱਤ ਦੇ ਭਲੇ ਦੇ ਲਈ ਹੋਏ। ਗੁਰੂ ਘਰ ਦੇ ਵਿੱਚ ਉਹ ਸੰਘਰਸ਼ ਪ੍ਰਵਾਨ ਹੈ ਜਿਹੜਾ ਨਿਤਾਣੇ ਦੀ ਰੱਖਿਆ ਦੇ ਲਈ। ਗੁਰੂ ਘਰ ਦੇ ਵਿੱਚ ਉਹ ਸੰਘਰਸ਼ ਪ੍ਰਵਾਨ ਹੈ ਜਿਹੜਾ ਜਰਵਾਣੇ ਦੀ ਭੱਖਿਆ ਦੇ ਲਈ। ਗੁਰੂ ਘਰ ਦੇ ਵਿੱਚ ਉਹ ਸੰਘਰਸ਼ ਪ੍ਰਵਾਨ ਹੈ ਜਦੋਂ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਅਦਬ ਦੇ ਵਿੱਚ ਕੋਈ ਫਰਕ ਆਏ ਤਾਂ ਉਦੋਂ ਸਾਡਾ ਹੱਥ ਕਿਰਪਾਨ ਦੇ ਮੁੱਠੇ 'ਤੇ ਜਾਏ। ਤਾਂ ਸੋ ਇਸ ਦਾਇਰੇ ਦੇ ਵਿੱਚ ਕੀਤਾ ਗਿਆ ਸੰਘਰਸ਼ ਗੁਰੂ ਘਰ ਦੇ ਵਿੱਚ ਪ੍ਰਵਾਨ। ਜਿਸ ਸੰਘਰਸ਼ ਦੇ ਵਿੱਚ ਪਹਿਲਾਂ ਹੀ ਕੋਈ ਅਹੁਦੇ ਦਾ, ਪਦਵੀ ਦਾ, ਪਦਾਰਥ ਦਾ, ਗੱਦੀਆਂ ਦਾ, ਕੁਰਸੀਆਂ ਦਾ, ਵਜ਼ੀਰੀਆਂ ਦਾ, ਬਾਦਸ਼ਾਹੀਆਂ ਦਾ ਨਿਸ਼ਾਨਾ ਮਿੱਥ ਕੇ ਜਿਹੜੇ ਸੰਘਰਸ਼ ਕਰਦੇ ਨੇ ਉਹ ਗੁਰੂ ਘਰ 'ਚ ਪ੍ਰਵਾਨ ਨਹੀਂ ਹੁੰਦੇ। ਅਤੇ ਦੂਸਰੀ ਗੱਲ ਇਹ ਕਿ ਜਿਨ੍ਹਾਂ ਨੇ ਕੁਰਸੀਆਂ, ਅਹੁਦੇ, ਸਨਮਾਨ, ਵੱਡੇ ਵੱਡੇ ਵਜ਼ੀਰੀਆਂ ਦੇ ਨਿਸ਼ਾਨੇ ਮਿੱਥੇ ਹੋਣ, ਉਹ ਸੰਘਰਸ਼ ਦੇ ਵਿੱਚ ਸ਼ਹਾਦਤ ਦੇ ਮਰਤਬੇ ਤੱਕ ਨਹੀਂ ਪਹੁੰਚਦੇ। ਕਿਉਂਕਿ ਸ਼ਹਾਦਤ ਦੇ ਮਰਤਬੇ ਤੋਂ ਬਾਅਦ ਗੁਰੂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਤੁਹਾਨੂੰ ਜ਼ਰੂਰ ਕੁਰਸੀ ਮਿਲਣੀ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜ਼ਰੂਰ ਤੁਹਾਨੂੰ ਇੱਕ ਅਸਥਾਨ ਮਿਲਣਾ, ਪਰ ਇਸ ਦੁਨੀਆਦਾਰੀ ਦੇ ਵਿੱਚ ਤੁਹਾਨੂੰ ਕੁਛ ਨਹੀਂ ਮਿਲਣਾ। ਸੋ ਜਿਨ੍ਹਾਂ ਦੀ ਆਪਾਂ ਬਾਤ ਪਾ ਰਹੇ, ਨਿਸ਼ਚਿਤ ਰੂਪ ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਵਜ਼ੀਰੀਆਂ, ਉਹਨਾਂ ਨੂੰ ਮਾਣ ਸਨਮਾਨ, ਅਹੁਦੇ ਮਿਲੇ ਹੋਣ। ਪਰ ਇੱਥੇ ਜਦੋਂ ਤੁਲਨਾ ਕੀਤੀ ਜਾਂਦੀ, ਜਦੋਂ ਜੋ ਪ੍ਰਾਪਤੀਆਂ ਦੀ ਵੀ ਗੱਲ ਕੀਤੀ ਜਾਂਦੀ ਉਹ ਦੁਨੀਆਦਾਰੀ ਦੇ ਦਾਇਰੇ 'ਚ ਕੀਤੀ ਜਾਂਦੀ ਕਿ ਕਿਸੇ ਸੰਘਰਸ਼ ਦੇ ਨਾਲ ਅਸੀਂ ਦੁਨੀਆਦਾਰੀ ਦੇ ਤੌਰ ਦੇ ਉੱਤੇ ਕਿਹੜੇ ਕਿਹੜੇ ਫਰਕ ਪਾਏ, ਕਿਹੜੇ ਅਹੁਦਿਆਂ ਤੱਕ ਪਹੁੰਚੇ, ਕਿਹੜੀਆਂ ਸੰਸਥਾਵਾਂ ਅਸੀਂ ਠੀਕ ਕਰ ਦਿੱਤੀਆਂ, ਕਿਹੜੀਆਂ ਨਹੀਂ ਕਰ ਦਿੱਤੀਆਂ, ਤਾਂ ਕਿਹੜੀਆਂ ਵੋਟਾਂ ਜਿੱਤ ਲਈਆਂ ਜਾਂ ਨਹੀਂ ਜਿੱਤ ਲਈਆਂ, ਇਹ ਦੁਨੀਆਦਾਰੀ ਦੇ ਮਾਪਦੰਡਾਂ ਦੇ ਨਾਲ ਗੁਰਮਤਿ ਦੇ ਵਿੱਚ ਕੀਤੇ ਸੰਘਰਸ਼ ਜਿਹੜੇ ਹੈਗੇ ਉਹ ਉਹਨਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਅੱਜ ਸਮੱਸਿਆ ਇਹ ਹੈ ਕਿ ਸਾਡੇ ਜਿਹੜੇ ਤੁਲਨਾ ਦੇ ਮਾਪਦੰਡ ਹੈ ਉਹ ਦੁਨੀਆਦਾਰਾਂ ਵਾਲੇ ਨੇ ਅਤੇ ਉਹ ਲਾ ਰਹੇ ਹਾਂ ਅਸੀਂ ਗੁਰਮਤਿ ਦੇ ਸੰਘਰਸ਼ਾਂ ਦੇ ਉੱਤੇ ਅਤੇ ਉਹਨਾਂ ਸ਼ਖਸੀਅਤਾਂ ਦੇ ਉੱਤੇ। ਇਸ ਕਰਕੇ ਹੀ ਫਰਕ ਪੈਂਦਾ। ਠੀਕ ਹੈ, ਗੁਰੂ ਘਰ ਦੇ ਵਿੱਚ ਦੁਨੀਆਦਾਰੀ ਦੇ ਜਿਹੜੇ ਦਾਇਰੇ ਨੇ ਇਹਨਾਂ ਦੇ ਵਿੱਚ ਕੀਤੇ ਸੰਘਰਸ਼ ਵੀ ਪ੍ਰਵਾਨ, ਪਰ ਉਹ ਸਭ ਤੋਂ ਸਿਰਮੌਰ ਨਹੀਂ। ਦੁਨੀਆਦਾਰੀ ਦੇ ਦੁਨੀਆਦਾਰੀ ਨੂੰ ਚਲਾਉਣ ਦੇ ਲਈ ਪੰਚਾਇਤ ਤੋਂ ਲੈ ਕੇ ਉੱਪਰ ਤੱਕ ਸਾਰੀਏ ਕਿਸੇ ਨਾ ਕਿਸੇ ਨੇ ਤਾਂ ਭੂਮਿਕਾ ਨਿਭਾਉਣੀਆਂ ਹੀ ਨੇ, ਪਰ ਉਹਨਾਂ ਨੂੰ ਉਹ ਦਰਜਾ ਪ੍ਰਾਪਤ ਨਹੀਂ ਹੋ ਸਕਦਾ ਹੈ ਜਾਂ ਉਹਨਾਂ 'ਤੇ ਉਹ ਮਾਪਦੰਡ ਨਹੀਂ ਲੱਗ ਸਕਦਾ ਹੈ ਜੋ ਸ਼ਹਾਦਤ ਦੇ ਰਸਤੇ ਦੇ ਉੱਤੇ ਚੱਲ ਰਿਹਾ ਹੁੰਦੇ। ਸੋ ਜੋ ਇਹ ਸ਼ਹੀਦ ਸਾਨੂੰ ਵਿਰਾਸਤ ਦੇ ਕੇ ਗਏ ਨੇ, ਉਹ ਸਾਨੂੰ ਇਹ ਦੇ ਕੇ ਗਏ ਨੇ ਕਿ ਸਭ ਤੋਂ ਉੱਤਮ ਸਰਗਰਮੀ, ਸਭ ਤੋਂ ਉੱਤਮ ਸੰਘਰਸ਼ ਉਹ ਹੈ ਜੋ ਗੁਰਮਤਿ ਦੇ ਪ੍ਰਥਾਏ ਤੁਸੀਂ ਕਰਨਾ, ਜਿਹੜਾ ਨਿਸ਼ਕਾਮ ਰਹਿ ਕੇ ਕਰਨਾ, ਜਿਹਦੇ ਵਿੱਚ ਪਹਿਲਾਂ ਤੋਂ ਪੂਰਵ ਨਿਰਧਾਰਤ ਕੋਈ ਕਾਮਨਾ ਨਾ ਹੋਏ। ਸੰਘਰਸ਼ ਕਰਦਿਆਂ ਤੁਸੀਂ ਜਿੱਤੋ, ਪੰਥ ਤੁਹਾਡੇ ਦੇ ਉੱਤੇ ਬਖਸ਼ਿਸ਼ ਕਰੇ, ਗੁਰੂ ਤੁਹਾਡੇ 'ਤੇ ਬਖਸ਼ਿਸ਼ ਕਰੇ, ਉਹ ਚਾਹੇ ਲਿੱਦਾਂ ਚੱਕਣ ਵਾਲਿਆਂ ਨੂੰ ਬਾਦਸ਼ਾਹ ਬਣਾ ਦੇ, ਉਹ ਪੰਥ ਦੀ ਰਜਾ। ਪਰ ਕੋਈ ਕਹੇ ਕਿ ਮੈਂ ਆਹ ਬਣਨਾ ਅਤੇ ਇਹਦੇ ਲਈ ਮੈਂ ਸੰਘਰਸ਼ ਕਰ ਰਿਹਾ, ਉਹ ਗੁਰੂ ਘਰ ਦੇ ਵਿੱਚ ਉਸ ਤਰ੍ਹਾਂ ਪ੍ਰਵਾਨ ਨਹੀਂ। ਸੋ ਇਹ ਸ਼ਹੀਦ ਸਾਨੂੰ ਇਹ ਵਿਰਾਸਤ ਦੇ ਕੇ ਗਏ ਜਿਹੜੇ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਲਈ, ਬੜੇ ਮਾਣਯੋਗ ਸਾਡੇ ਬਜ਼ੁਰਗ ਹੋਏ ਜਿਨ੍ਹਾਂ ਤੋਂ ਲਈ ਕਿ ਅੱਜ ਵੀ ਕਲਯੁੱਗ ਇਸ ਕਲੀਕਾਲ ਦੇ ਜ਼ਮਾਨੇ ਦੇ ਵਿੱਚ, ਇਸ 20ਵੀਂ ਸਦੀ ਦੇ ਵਿੱਚ ਜਿੱਥੇ ਪਦਾਰਥ ਦਾ ਐਡੇ ਵੱਡੇ ਰੂਪ ਦੇ ਵਿੱਚ ਬੋਲਬਾਲਾ, ਉੱਥੇ ਵੀ ਲੋਕ ਕਿਸੇ ਵੀ ਤਰ੍ਹਾਂ ਦੇ ਦੁਨਿਆਵੀ ਲਾਲਚ ਤੋਂ ਪਰੇ ਹਟ ਕੇ ਲੜ ਸਕਦੇ। ਉਹਨਾਂ ਨੇ ਸਾਨੂੰ ਵਿਰਾਸਤ ਦਿੱਤੀ ਸੱਤ ਦੀ, ਸੰਤੋਖ ਦੀ। ਰਾਸਤੇ 'ਚ ਗੱਲ ਕਰਦੇ ਆਉਂਦੇ ਸੀਗੇ, ਬੜੀਆਂ ਬਖਸ਼ਿਸ਼ਾਂ ਜਿਹੜੇ ਸਿੰਘਾਂ ਦੇ ਉੱਤੇ ਰਹੀਆਂ, ਭਾਈ ਲਾਲ ਸਿੰਘ ਅਕਾਲਗੜ੍ਹ, ਬਾਬਾ ਬਲਵੀਰ ਸਿੰਘ ਜੀ ਮੌਲਵੀਵਾਲ ਅਤੇ ਉਹਨਾਂ ਦੇ ਸਾਥੀ, ਉਹ ਆਉਂਦੇ ਆਉਂਦੇ ਜ਼ਿਕਰ ਕਰਨ ਲੱਗ ਗਏ ਜਿਸ ਗੱਡੀ 'ਚ ਅਸੀਂ ਆਏ ਉਹ ਬੜੀ ਆਰਾਮਦਾਇਕ ਸੀਗੀ, ਅਤੇ ਉਹ ਮੂਮੈਂਟ ਵੇਲੇ ਦੀ ਗੱਲ ਸੁਣਾਉਣ ਲੱਗ ਗਏ ਕਿ ਉਹਨਾਂ ਵੇਲਿਆਂ ਦੇ ਵਿੱਚ ਬੱਸ, ਟ੍ਰੇਨ ਜਾਂ ਬਹੁਤੀ ਵਾਰ ਪੈਦਲ ਜਿਸ ਇਲਾਕੇ 'ਚੋਂ ਲੰਘੇ, ਉਹਨਾਂ ਨੇ ਜ਼ਿਕਰ ਕਰਿਆ ਕਿ ਇਸ ਇਲਾਕੇ ਦੇ ਵਿੱਚ ਤਾਂ ਬਹੁਤੀ ਵਾਰ ਰੇਤਲਾ ਇਲਾਕਾ ਸੀਗਾ, ਸਾਰੀ ਜ਼ਮੀਨ ਵੀ ਬਾਹੀਯੋਗ ਨਹੀਂ ਸੀਗੀ, ਅਤੇ ਉਸ ਸਮੇਂ ਵੀ ਦੇਖੇ ਕਿ ਜਦੋਂ ਪੈਰ ਵੀ ਨੰਗੇ। ਸੋ ਐਸੇ ਸੰਤੋਖੀ ਜੀਵਨ ਜੀਉ ਕੇ, ਜਿਨ੍ਹਾਂ ਨੇ ਸਾਰਾ ਕੁਛ ਪੰਥ ਦੇ ਲਈ, ਆਪਣੇ ਸਰੀਰ ਤੋਂ ਬਿਨਾਂ ਪਰਿਵਾਰ ਤੱਕ ਸਾਰਾ ਕੁਛ ਹੀ ਪੰਥ ਲਈ ਵਾਰਿਆ, ਆਪਣੇ ਲਈ ਕੁਛ ਉਸ ਤਰ੍ਹਾਂ ਮੱਲਾਂ ਨਹੀਂ ਮਾਰੀਆਂ ਹਨ, ਐਸੇ ਸੰਤੋਖੀ ਜੀਵਨ ਅਤੇ ਵਿਚਾਰਵਾਨ, ਇਸ ਤਰ੍ਹਾਂ ਦੀਆਂ ਜਿਹੜੀਆਂ ਵਿਰਾਸਤਾਂ ਨੇ ਸਾਡੇ ਲਈ ਦਿੱਤੀਆਂ। ਸੋ ਅਖੀਰ ਦੇ ਵਿੱਚ ਮੈਂ ਬੇਨਤੀ ਕਰਨੀ ਭਾਈ ਸੁਰਿੰਦਰਪਾਲ ਸਿੰਘ ਹੋਣਾਂ ਦੇ ਸੰਬੰਧ ਦੇ ਵਿੱਚ, ਬਹੁਤ ਸਾਰੀਆਂ ਗੱਲਾਂ ਸਰਦਾਰ ਸੇਵਕ ਸਿੰਘ ਹੋਣੀ ਕਰਕੇ ਗਏ, ਜਿਸ ਤਰ੍ਹਾਂ ਦੀ ਵਿਰਾਸਤ ਉਹਨਾਂ ਤੋਂ ਅਸੀਂ ਪ੍ਰਾਪਤ ਕੀਤੀ, ਤਾਂ ਮੈਂ ਸਮਝਦਾ ਕਿ ਤਿੰਨ ਉਹਦੀਆਂ ਵੱਖਰੀਆਂ ਵੱਖਰੀਆਂ ਸ਼ਾਖਾਵਾਂ ਪੱਧਰ ਨੇ ਜਿਹੜੇ ਸਾਨੂੰ ਸਮਝਣੇ ਬਣਦੇ ਨੇ। ਜਦੋਂ ਖਾੜਕੂ ਸੰਘਰਸ਼ ਦਾ ਹਥਿਆਰਬੰਦ ਦੌਰ ਮੱਠਾ ਹੋਇਆ, ਤਾਂ ਸਭ ਤੋਂ ਪਹਿਲਾਂ ਹੀ ਪਹਿਲ ਭਾਈ ਸੁਰਿੰਦਰਪਾਲ ਸਿੰਘ ਹੋਣੀ ਜੇਲ੍ਹਾਂ ਤੋਂ ਬਾਹਰ ਆਏ, ਤਾਂ ਉਸ ਵਕਤ ਸਭ ਤੋਂ ਜਿਹੜਾ ਮੁੱਖ ਕੰਮ ਸੀਗਾ ਉਹ ਇਹ ਸੀਗਾ ਕਿ ਜਿਹੜੇ ਸਿੰਘ ਜੇਲ੍ਹਾਂ 'ਚ ਨੇ ਉਹਨਾਂ ਦੇ ਕੇਸਾਂ ਦੀ ਪੈਰਵਾਈ ਅਤੇ ਉਹਨਾਂ ਦੇ ਜੇਲ੍ਹ ਦੇ ਵਿੱਚ ਜੋ ਬੁਨਿਆਦੀ ਸਹੂਲਤਾਂ ਕੁਛ ਚਾਹੀਦੀਆਂ ਉਸ ਦੇ ਲਈ ਕਿਸ ਤਰ੍ਹਾਂ ਪ੍ਰਬੰਧ ਕਰਨੇ। ਹੁਣ ਇਹ ਗੱਲਾਂ ਕਰਨੀਆਂ ਅੱਜ 20-25 ਸਾਲ ਬਾਅਦ ਬੜੀਆਂ ਸੌਖੀਆਂ ਨੇ। ਹੁਣ ਸਿੱਖਾਂ ਦੇ ਕੋਲ, ਕਿਉਂਕਿ ਬਹੁਤ ਗਿਣਤੀ ਬਾਹਰ ਚਲੇ ਗਈ ਉਹਦੇ ਕਰਕੇ ਵੀ ਪੈਸਾ ਹੈ, ਇੱਥੇ ਵੀ ਪਦਾਰਥ ਦੀ ਬਹੁਲਤਾ ਬਹੁਤ ਜ਼ਿਆਦਾ ਹੋ ਗਈ 25-30 ਸਾਲ 'ਚ। ਉਸ ਵਕਤ ਪਦਾਰਥ ਇਸ ਤਰ੍ਹਾਂ ਨਾਲ ਹੈ, ਔਰ ਦੂਸਰਾ ਹਾਲ ਇਹ ਕਿ ਸਰਕਾਰ ਦੇ ਤਸ਼ੱਦਦ ਦੇ ਦੌਰ ਦੇ ਜ਼ਖਮ ਹਜੇ ਬਹੁਤ ਤਾਜ਼ੇ ਸੀਗੇ, ਕੋਈ ਨਾਂ ਲੈ ਕੇ ਰਾਜੀ ਨਾ ਸਕਿਆ। ਉਹਨਾਂ ਦਿਨਾਂ ਦੇ ਵਿੱਚ ਭਾਈ ਸੁਰਿੰਦਰਪਾਲ ਸਿੰਘ ਹੋਣਾਂ ਨੇ ਕੇਸਾਂ ਦੀ ਪੈਰਵਾਈ ਸ਼ੁਰੂ ਕੀਤੀ, ਅਤੇ ਮੈਨੂੰ ਪਤਾ ਜਦੋਂ ਉਹਨਾਂ ਦੀ ਪਹਿਲੀ ਗੱਡੀ ਜਿਹੜੀ ਕੁਐਲਿਸ ਲਈ, ਉਹ ਪਹਿਲੇ ਸਾਲ 'ਚ 96,000 ਕਿਲੋਮੀਟਰ ਚੱਲੀ। ਮੈਂ ਵੀ ਪਿਛਲੇ 20 ਸਾਲ ਤੋਂ ਬਹੁਤ ਘੁੰਮਿਆ ਫਿਰਿਆ ਪੰਜਾਬ 'ਚ, ਸਾਡੀਆਂ ਗੱਡੀਆਂ 30-40 ਹਜ਼ਾਰ ਤੋਂ ਕਦੇ ਵੱਧ ਤੋਂ ਵੱਧ ਚਲਾ ਕੇ ਵੀ ਚੱਲੀਆਂ ਨਹੀਂ। ਦਿੱਲੀ 1 ਸਾਲ ਮੋਰਚੇ 'ਤੇ ਰਹੇ, ਉੱਥੋਂ ਪੰਜਾਬ ਆਉਂਦੇ ਜਾਂਦੇ ਸੀਗੇ, ਤਦ ਵੀ ਉਹ 50,000 ਨਹੀਂ ਡੱਪੀਆਂ। ਕੇਸਾਂ ਦੀ ਪੈਰਵਾਈ ਦੇ ਵਿੱਚ ਹੀ ਉਹਨਾਂ ਨੇ ਪਹਿਲੇ ਸਾਲ 'ਚ 96,000 ਕਿਲੋਮੀਟਰ ਗੱਡੀ ਚਲਾਈ। ਦਿੱਲੀ ਕੋ ਦਿੱਲੀ ਅੱਜ ਕੱਲ੍ਹ ਸਾਡੇ ਕੋਲ ਟੀਮਾਂ ਨੇ ਹਾਈ ਕੋਰਟ ਲਈ, ਸੁਪਰੀਮ ਕੋਰਟ ਲਈ, ਜ਼ਿਲ੍ਹਿਆਂ ਦੀਆਂ ਅਦਾਲਤਾਂ ਲਈ, ਸਾਰੀ ਜਗ੍ਹਾ ਹੀ ਉਹ ਜਾਂਦੇ ਰਹੇ। ਅਤੇ ਉਹਨਾਂ ਨੇ ਇੱਕ ਕੇਸਾਂ ਦੀ ਪੈਰਵਾਈ ਕਰਨ ਦਾ ਇੱਕ ਮਾਪਦੰਡ, ਇੱਕ ਤਰੀਕਾ ਤੈਅ ਕੀਤਾ। ਉਸੇ ਹੀ ਵਿਰਾਸਤ ਨੂੰ ਮੈਂ ਸਮਝਦਾ ਕਿ ਸਾਡੇ ਵਿੱਚੋਂ ਜਿਹੜੇ ਉਹਨਾਂ ਦੇ ਰਾਹੀਂ ਇਸ ਸੰਘਰਸ਼ 'ਚ ਆਏ, ਜਿਨ੍ਹਾਂ ਨੂੰ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਉਣ ਦੇ ਲਈ ਕੁਛ ਰਾਹ ਮਿਲੇ, ਭਾਈ ਜਸਪਾਲ ਸਿੰਘ ਮੰਜਪੁਰ, ਉਹਨਾਂ ਨੇ ਉਹਨਾਂ ਦੀ ਇਸ ਪੂੰਜੀ ਰਾਸ ਨੂੰ ਜੋ ਉਹਨਾਂ ਤੋਂ ਪ੍ਰਾਪਤ ਹੋਈ, ਉਹਨਾਂ ਨੇ ਬਹੁਤ ਇੱਕ ਲਾਜਵਾਬ ਸ਼ਾਨਦਾਰ ਤਰੀਕੇ ਦੇ ਨਾਲ ਉਸ ਪੂੰਜੀ ਨੂੰ, ਉਸ ਵਿਰਾਸਤ ਨੂੰ ਸਾਂਭ ਕੇ ਹੋਰ ਵਧਾਇਆ। ਭਾਈ ਜਸਪਾਲ ਸਿੰਘ ਹੋਣਾ ਨੇ ਲਾਅ ਕੀਤਾ, ਲਾਅ ਕਰਨ ਤੋਂ ਬਾਅਦ ਅਸੀਂ ਇਕੱਠੇ ਯੂਨੀਵਰਸਿਟੀ ਸੀਗੇ। ਵਿਰਾਸਤ ਦੇ ਬਾਰੇ ਇੱਕ ਗੱਲ ਮੈਂ ਹੋਰ ਕਰਦਾ, ਵਿਰਾਸਤ ਸਾਂਭੀ ਵੀ ਤਦ ਜਾਂਦੀ ਕਿ ਜੇ ਆਉਣ ਵਾਲੀ ਅਗਲੀ ਪੀੜ੍ਹੀ ਵੀ ਯੋਗ ਹੋਏ। ਕਈ ਲੋਕ ਬਹੁਤ ਵੱਡੀ ਆਪਦੀ ਰਾਸ ਪੂੰਜੀ ਛੱਡ ਜਾਂਦੇ ਆ, ਪਰ ਸਾਂਭਣ ਵਾਲੇ ਹੀ ਯੋਗ ਨਹੀਂ ਹੁੰਦੇ। ਉਹ ਜਿਹੜੀ ਪਹਿਲਾਂ ਕਮਾਈ ਹੁੰਦੀ ਪੂੰਜੀ, ਉਹ ਵਿਰਾਸਤ ਤੱਕ ਕਿਆ ਬਣਨੀ, ਉਹ ਖਤਮ ਹੀ ਹੋ ਜਾਂਦੀ। ਤਾਂ ਮੈਂ ਸਮਝਦਾ ਕਿ ਭਾਈ ਜਸਪਾਲ ਸਿੰਘ ਹੋਣਾ ਨੇ, ਜੋ ਭਾਈ ਸੁਰਿੰਦਰਪਾਲ ਸਿੰਘ ਹੋਣਾ ਨੇ, ਇਹ ਸਿੰਘਾਂ ਦੀ ਪੈਰਵਾਈ ਦਾ ਜੇਲ੍ਹਾਂ ਦੇ ਵਿੱਚ ਜਿਹੜੇ ਸਿੰਘ ਬੰਦ ਨੇ ਉਹਨਾਂ ਸੰਬੰਧੀ ਕਾਰਜ ਸ਼ੁਰੂ ਕੀਤੇ, ਉਸ ਵਿਰਾਸਤ ਨੂੰ ਬਹੁਤ ਬਾਖੂਬੀ ਰੂਪ ਦੇ ਵਿੱਚ ਸਾਂਭਿਆ ਅਤੇ ਬਹੁਤ ਅਗਲੇ ਪੱਧਰਾਂ ਤੱਕ ਲੈ ਕੇ ਆਪਣੇ ਆਪ 'ਚ ਬਹੁਤ ਵੱਡਾ ਇੱਕ ਮੁਕੰਮਲ ਕੰਮ। ਦੂਸਰਾ ਕੰਮ ਜੋ ਮੁੱਖ ਰੂਪ ਦੇ ਵਿੱਚ ਉਹਨਾਂ ਨੇ ਕੀਤਾ, ਉਹ ਖਾੜਕੂ ਸੰਘਰਸ਼ ਦੀ ਵਾਜਬੀਅਤ ਸਾਬਤ ਕਰਨ ਦਾ, ਜਿਸ ਦੇ ਲਈ ਉਹਨਾਂ ਨੇ ਇੱਕ ਸਿੱਖ ਸ਼ਹਾਦਤ ਮੈਗਜ਼ੀਨ ਸ਼ੁਰੂ ਕੀਤਾ। ਉਹਨਾਂ ਦੇ ਨਾਲ ਹੋਰ ਵੀ ਸਾਥੀ ਹੈ ਸਨ, ਪਰ ਧੁਰੇ ਦੇ ਰੂਪ 'ਚ ਉਹਨਾਂ ਨੇ ਕੰਮ ਕੀਤਾ। ਖਾੜਕੂ ਸੰਘਰਸ਼ ਦੇ ਵਿੱਚੋਂ ਆ ਕੇ ਲਿਖਣ ਪੜ੍ਹਨ ਦਾ ਇਹ ਕੰਮ, ਅਤੇ ਉਸ ਵਕਤ ਦੇ ਆਪ ਦੇ ਜ਼ਮਾਨੇ ਦੇ ਵਿੱਚ ਉਹ ਪੰਜਾਬ ਦੇ ਵਿੱਚ ਸਭ ਤੋਂ ਬਿਹਤਰੀਨ, ਸਭ ਤੋਂ ਉੱਚੇ ਪਾਏ ਦਾ ਮੈਗਜ਼ੀਨ ਰਿਹਾ। ਅਤੇ ਜਿਸ ਮੈਗਜ਼ੀਨ ਦੇ ਸਦਕੇ ਅੱਜ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ, ਉਹਦਾ ਜੋ ਨਜ਼ਰੀਆ ਬਣਿਆ, ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਉਸ ਮੈਗਜ਼ੀਨ ਦਾ ਰੋਲ। ਅਤੇ ਉਹ ਵਿਰਾਸਤ ਜਿਹੜੀ ਸਾਡੇ ਆਪਣੇ ਪੱਖ ਤੋਂ, ਸਾਡੇ ਆਪਣੇ ਸੰਘਰਸ਼ ਨੂੰ, ਸਾਡੇ ਆਪਣੇ ਮਸਲਿਆਂ ਨੂੰ, ਸਾਡੀਆਂ ਆਪਣੀਆਂ ਚੁਣੌਤੀਆਂ ਨੂੰ ਕਲਮਬੰਦ ਕਰਨ ਦੀ ਇੱਕ ਪੂੰਜੀ ਉਹਨਾਂ ਨੇ ਬਣਾਈ। ਅਤੇ ਮੈਂ ਸਮਝਦਾ ਕਿ ਉਹ ਜਿਹੜੀ ਪੂੰਜੀ ਉਹਨਾਂ ਨੇ ਬਣਾ ਕੇ ਸਾਨੂੰ ਦਿੱਤੀ, ਉਹ ਸਰਦਾਰ ਪਰਮਜੀਤ ਸਿੰਘ ਗਾਜੀ ਹੋਣਾ ਨੇ ਸਿੱਖ ਸਿਆਸਤ ਦੇ ਰੂਪ ਦੇ ਵਿੱਚ ਬਹੁਤ ਔਖੇ ਸਮਿਆਂ ਦੇ ਵਿੱਚ, ਜਿਹੜੇ ਅੱਜ ਕੱਲ੍ਹ ਦੇ ਸਮੇਂ ਨੇ ਇਹ ਜਿਸ ਤਰ੍ਹਾਂ ਸੇਵਕ ਸਿੰਘ ਹੁਣੀ ਦੱਸ ਕੇ ਗਏ ਕਿ ਪਹਿਲਾਂ ਤੋਂ ਵੀ ਔਖੇ ਹੋ ਗਏ ਨੇ, ਬਹੁਤ ਭਾਂਤ ਪ੍ਰਕਾਰ ਦੀਆਂ ਚੁਣੌਤੀਆਂ ਨੇ, ਉਸ ਰੂਪ ਦੇ ਵਿੱਚ ਸਭ ਤੋਂ ਔਖੇ ਸਮਿਆਂ ਦੇ ਵਿੱਚ ਵੀ ਉਹ ਜਿਹੜੀ ਪੂੰਜੀ ਉਹਨਾਂ ਨੇ ਇੱਕ ਬਿਰਤਾਂਤ ਸਿਰਜਣ ਦੀ ਪੈਦਾ ਕੀਤੀ, ਉਹ ਅੱਗੇ ਲੈ ਕੇ ਆਏ। ਅਤੇ ਉਹ ਸਿੱਖ ਸਿਆਸਤ ਦੇ ਸਦਕਾ ਅੱਜ ਦੁਨੀਆ ਭਰ ਦੀਆਂ ਸਰਕਾਰਾਂ ਨੇ ਸਿੱਖ ਨਜ਼ਰੀਏ ਤੋਂ ਕੁਝ ਸਮਝਣਾ ਹੋਏ, ਇੰਡੀਆ ਦੇ ਵਿੱਚ ਵੀ ਜਿਹੜੇ ਲੋਕ ਕੋਈ ਸੱਚ, ਹੱਕ, ਇਨਸਾਫ਼ ਦੀ ਗੱਲ ਕਰਨਾ ਚਾਹੁੰਦੇ ਹੋਣ, ਪੱਤਰਕਾਰ ਜਾਂ ਵਿਦਵਾਨ, ਉਹਨਾਂ ਨੂੰ ਉਹ ਸਿੱਖ ਸਿਆਸਤ, ਸਿੱਖ ਸ਼ਹਾਦਤ 'ਤੇ ਜਾਣਾ ਪੈਂਦਾ। ਸੋ ਉਹਨਾਂ ਦੀ ਇਸ ਵਿਰਾਸਤ ਨੂੰ, ਬਿਰਤਾਂਤ ਸਿਰਜਣ ਦੀ ਨੂੰ, ਉਹਨਾਂ ਤੋਂ ਬਿਨਾਂ ਵੀ ਹੋਰ ਆਪਣੇ ਨਾਲ ਸਿੰਘ ਨੇ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ, ਉਹ ਵੀ ਇੱਕ ਉਸ ਤੋਂ ਸ਼ੁਰੂ ਕੀਤੀ ਹੋਈ ਪੂੰਜੀ ਨੂੰ ਉਹਨਾਂ ਨੇ ਵੀ ਇੱਕ ਅਗਲੇ ਪੱਧਰ ਦੇ ਉੱਤੇ ਲੈ ਕੇ ਗਏ। ਤਾਂ ਜਿਹੜਾ ਤੀਸਰਾ ਕੰਮ ਉਹਨਾਂ ਦਾ ਸੀਗਾ ਕਿ ਜੋ ਰਾਜਨੀਤਿਕ ਤੌਰ ਦੇ ਉੱਤੇ ਸੰਘਰਸ਼ ਚੱਲ ਰਿਹਾ, ਜੋ ਰਾਜਨੀਤੀ ਦੀਆਂ ਸੂਖਮ ਪਰਤਾਂ ਨੇ, ਉਹਨਾਂ ਨੂੰ ਸਮਝਣ ਦੀ ਸਮਰੱਥਾ ਉਹ ਉਹਨਾਂ ਦੇ ਵਿੱਚ ਸੀਗੀ, ਜਿਸ ਕਰਕੇ ਉਹਨਾਂ ਨੇ ਜਿਸ ਤਰ੍ਹਾਂ ਸੇਵਕ ਸਿੰਘ ਹੁਣੀ ਜ਼ਿਕਰ ਕੀਤਾ ਕਿ ਉਹ ਗੁਰਭਗਤ ਸਿੰਘ ਹੁਣਾਂ ਕੋਲ ਇਹਨਾਂ ਨੂੰ ਲੈ ਕੇ ਗਏ। ਸਾਡਾ ਸਾਰਿਆਂ ਦਾ ਹੀ, ਉਹਨਾਂ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਵਿਦਵਾਨ ਸੀਗੇ ਉਹਨਾਂ ਸਾਰਿਆਂ ਦੇ ਨਾਲ ਵਾਕਫੀ ਤਾਂ ਕਰਵਾਈਆਂ, ਅਤੇ ਉਸ ਇੱਕ ਜਿਹੜੀ ਉਹ ਵਿਰਾਸਤ ਉਹਨਾਂ ਨੇ ਦਿੱਤੀ ਕਿ ਇਸ ਚੱਲ ਰਹੇ ਰਾਜਨੀਤਿਕ ਬਹਿਣ ਦੀ ਅਤੇ ਓਵਰਆਲ ਜੋ ਰਾਜਨੀਤਿਕ ਦੀ ਸੂਖਮਤਾ, ਉਸ ਨੂੰ ਸਮਝਣ ਦੀ ਜਿਹੜਾ ਉਹਨਾਂ ਦਾ ਨਜ਼ਰੀਆ, ਉਹਦੇ ਵਿੱਚੋਂ ਹੀ ਉਹਨਾਂ ਨੂੰ ਹਾਲਾਤ ਅਤੇ ਬੰਦਿਆਂ ਨੂੰ ਸਮਝਣ ਦਾ ਜੋ ਉਹਨਾਂ ਦਾ ਇੱਕ ਸੂਖਮ ਨਜ਼ਰੀਆ ਸੀਗਾ, ਉਹ ਵਿਰਾਸਤ ਵੀ ਉਹਨਾਂ ਨੇ ਦਿੱਤੀ। ਅਤੇ ਉਹ ਮੈਂ ਸਮਝਦਾ ਕਿ ਸਰਦਾਰ ਸੇਵਕ ਸਿੰਘ ਹੋਣਾ ਨੇ ਉਸ ਵਿਰਾਸਤ ਨੂੰ ਅੱਗੇ ਵਧਾਇਆ, ਵੱਖ ਵੱਖ ਲੇਖ ਵਖਿਆਨ ਦਿੱਤੇ। ਦੋ ਕਿਤਾਬਾਂ ਉਹਨਾਂ ਨੇ ਸਿੱਖ ਸੰਘਰਸ਼ ਦੇ ਸੰਬੰਧ ਦੇ ਵਿੱਚ ਲਿਖੀਆਂ ਨੇ, ਜਿਹੜੀਆਂ ਵਿਵੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀਆਂ ਜਾਣੀਆਂ ਨੇ ਜਲਦੀ। ਤੋ ਇਸ ਪ੍ਰਕਾਰ ਜੇ ਉਹਨਾਂ ਦੀ ਇੱਕ ਸ਼ਖਸੀਅਤ ਦੇ ਹੋਰ ਵੀ ਪੱਖ ਗਿਣਨੇ ਹੋਣ, ਜਿਸ ਤਰ੍ਹਾਂ ਹੀ ਉਹਨਾਂ ਦੀ ਜੋ ਤਸ਼ੱਦਦ ਦਾ ਇੱਕ ਸਿਦਕ ਦਾ ਉਹਨਾਂ ਨੇ ਵਿਰਾਸਤ ਦਿੱਤੀ, ਉਹ ਮੈਂ ਸਮਝਦਾ ਉਸ ਵਿਰਾਸਤ ਦੇ ਜਿਹੜੀ ਉਹਨਾਂ ਨੇ ਇੱਕ ਕਿੱਦਾਂ ਸਿਦਕ ਪਾਲਣਾ ਪੁਲਿਸ ਦੇ ਤਸੀਹੇ ਖਾਨਿਆਂ ਦੇ ਵਿੱਚ, ਉਹ ਵਿਰਾਸਤ ਦੇ ਵਿੱਚ ਵੀ ਇੱਥੇ ਸਾਡੇ ਕੋਲ ਸਵਰਨ ਸਿੰਘ ਹੁਣੀ ਹੈਗੇ ਕੋਟ ਧਰਮੂ ਵਾਲੇ। ਜਦੋਂ ਮੇਰੀ ਗ੍ਰਿਫਤਾਰੀ ਹੋਈ ਅਤੇ ਦੋ ਬੰਦਿਆਂ ਦੇ ਤਸ਼ੱਦਦ ਝੱਲਣ ਦੀ ਸਿਫਤ ਪੁਲਿਸ ਨੇ ਮੇਰੇ ਕੋਲ ਕੀਤੀ। ਇਹ ਬਹੁਤ ਔਖਾ ਹੁੰਦਾ ਕਿ ਪੁਲਿਸ ਵਾਲੇ ਤੁਹਾਡੇ ਬੰਦਿਆਂ ਦੀ ਸਿਫਤ ਕਰਨ, ਇੱਕ ਬਾਬਾ ਬਲਵੀਰ ਸਿੰਘ ਦੀ ਮੌਲਵੀਵਾਲ ਦੀ ਅਤੇ ਦੂਜੀ ਸਵਰਨ ਸਿੰਘ ਦੀ। ਤੋ ਮੈਂ ਸਮਝਣਾ ਕਿ ਉਹਨਾਂ ਤੋਂ ਜਿਹੜੀ ਵਿਰਾਸਤ ਉਹ ਟ੍ਰਾਂਸਫਰ ਹੋਈ ਇੱਕੋ ਹੀ ਸ਼ਖਸੀਅਤ 'ਚੋਂ, ਉਹ ਸਾਡੇ ਸਾਰਿਆਂ ਦੇ ਲਈ, ਜਿੰਨੀ ਕੁ ਵੀ ਸਾਡੀ ਜ਼ਿੰਦਗੀ ਹੋਰ ਹੈ ਉਹ ਸਾਰਿਆਂ ਦੇ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਹੈ। ਮਹਾਰਾਜ ਕਿਰਪਾ ਕਰਨ ਕਿ ਇਹ ਸਾਰੇ ਸ਼ਹੀਦਾਂ ਦਾ ਜੋ ਸੁਪਨਾ ਹੈ, ਜੋ ਪਾਤਸ਼ਾਹ ਸਾਨੂੰ ਇੱਕ ਆਦਰਸ਼ ਦੇ ਕੇ ਗਏ ਕਿ ਅਸੀਂ ਇੱਥੇ ਇੱਕ ਬੇਗਮਪੁਰੇ ਵਰਗਾ ਸਮਾਜ ਸਿਰਜੀਏ ਜਿੱਥੇ ਸਾਂਝੀਵਾਲਤਾ ਹੋਏ, ਜਿੱਥੇ ਧਰਮ ਕਰਕੇ, ਕਿੱਤੇ ਕਰਕੇ ਜਾਂ ਜਾਤ ਪਾਤ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ, ਕੋਈ ਊਣਤਾਈ, ਕੋਈ ਤੰਗੀ, ਕੋਈ ਡਰ, ਭੈ, ਖੌਫ ਨਾ ਹੋਏ, ਅਸੀਂ ਇਸ ਤਰ੍ਹਾਂ ਦਾ ਰਾਜ, ਹਲੇਮੀ ਰਾਜ ਸਿਰਜੀਏ ਜਿਸ ਰਾਜ ਦੇ ਵਿੱਚ ਨਿਆਂ ਅਤੇ ਸੱਚ ਬੁਨਿਆਦੀ ਚੀਜ਼ਾਂ ਹੋਣ, ਜਿੱਥੇ ਹੱਕ ਸੱਚ ਸਦੀਵੀ ਹੋਵੇ, ਸਹਿਜ ਹੋਵੇ। ਸੋ ਮਹਾਰਾਜ ਕਿਰਪਾ ਕਰਨ ਕਿ ਇਹ ਸਾਰੇ ਸ਼ਹੀਦਾਂ ਦਾ ਜੋ ਸੁਪਨਾ ਹੈ ਉਹ ਆਪਾਂ ਪੂਰਾ ਕਰਨ ਦੇ ਲਈ ਆਪਣਾ ਤਿਲ ਫੁੱਲ ਯੋਗਦਾਨ ਇਹ ਸਾਰੇ ਜੱਗ ਦੇ ਵਿੱਚ ਪਾ ਸਕੀਏ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਦਕਾ ਅੱਜ ਦੁਨੀਆ ਭਰ ਦੀਆਂ ਸਰਕਾਰਾਂ ਨੇ ਸਿੱਖ ਨਜ਼ਰੀਏ ਤੋਂ ਕੁਝ ਸਮਝਣਾ ਹੋਏ, ਇੰਡੀਆ ਦੇ ਵਿੱਚ ਵੀ ਜਿਹੜੇ ਲੋਕ ਕੋਈ ਸੱਚ, ਹੱਕ, ਇਨਸਾਫ਼ ਦੀ ਗੱਲ ਕਰਨਾ ਚਾਹੁੰਦੇ ਹੋਣ, ਪੱਤਰਕਾਰ ਜਾਂ ਵਿਦਵਾਨ, ਉਹਨਾਂ ਨੂੰ ਉਹ ਸਿੱਖਿਆ ਦਿੱਤੇ ਜਾਣਾ ਪੈਂਦਾ। ਸੋ ਉਹਨਾਂ ਦੀ ਇਸ ਵਿਰਾਸਤ ਨੂੰ, ਬਿਰਤਾਂਤ ਸਿਰਜਣ ਦੀ ਨੂੰ, ਉਹਨਾਂ ਤੋਂ ਬਿਨਾਂ ਵੀ ਹੋਰ ਆਪਣੇ ਨਾਲ ਸਿੰਘ ਨੇ ਜਿਨ੍ਹਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ, ਉਹ ਵੀ ਇੱਕ ਉਸ ਤੋਂ ਸ਼ੁਰੂ ਕੀਤੀ ਹੋਈ ਪੂੰਜੀ ਨੂੰ ਉਹਨਾਂ ਨੇ ਵੀ ਇੱਕ ਅਗਲੇ ਪੱਧਰ ਦੇ ਉੱਤੇ ਲੈ ਕੇ ਗਏ। ਤੋ ਜਿਹੜਾ ਤੀਸਰਾ ਕੰਮ ਉਹਨਾਂ ਦਾ ਸੀਗਾ ਕਿ ਜੋ ਰਾਜਨੀਤਿਕ ਤੌਰ ਦੇ ਉੱਤੇ ਸੰਘਰਸ਼ ਚੱਲ ਰਿਹਾ, ਜੋ ਰਾਜਨੀਤੀ ਦੀਆਂ ਸੂਖਮ ਪਰਤਾਂ ਨੇ ਉਹਨਾਂ ਨੂੰ ਸਮਝਣ ਦੀ ਸਮਰੱਥਾ ਉਹ ਉਹਨਾਂ ਦੇ ਵਿੱਚ ਸੀਗੀ, ਜਿਸ ਕਰਕੇ ਹੀ ਉਹਨਾਂ ਨੇ ਜਿਸ ਤਰ੍ਹਾਂ ਸੇਵਕ ਸਿੰਘ ਹੁਣੀ ਜ਼ਿਕਰ ਕੀਤਾ ਕਿ ਉਹ ਗੁਰਭਗਤ ਸਿੰਘ ਹੁਣਾਂ ਕੋਲ ਇਹਨਾਂ ਨੂੰ ਲੈ ਕੇ ਗਏ। ਸਾਡਾ ਸਾਰਿਆਂ ਦਾ ਹੀ, ਉਹਨਾਂ ਨੇ ਜਿੰਨੇ ਵੀ ਪੰਜਾਬ ਦੇ ਵਿੱਚ ਵਿਦਵਾਨ ਸੀਗੇ ਉਹਨਾਂ ਸਾਰਿਆਂ ਦੇ ਨਾਲ ਵਾਕਫੀ ਤਾਂ ਕਰਵਾਈਆਂ, ਅਤੇ ਉਸ ਇੱਕ ਜਿਹੜੀ ਉਹ ਵਿਰਾਸਤ ਉਹਨਾਂ ਨੇ ਦਿੱਤੀ ਕਿ ਇਸ ਚੱਲ ਰਹੇ ਰਾਜਨੀਤਿਕ ਬਹਿਣ ਦੀ ਅਤੇ ਓਵਰਆਲ ਜੋ ਰਾਜਨੀਤਿਕ ਦੀ ਸੂਖਮਤਾ ਉਸ ਨੂੰ ਸਮਝਣ ਦੀ ਜਿਹੜਾ ਉਹਨਾਂ ਦਾ ਨਜ਼ਰੀਆ, ਉਹਦੇ ਵਿੱਚੋਂ ਹੀ ਉਹਨਾਂ ਨੂੰ ਹਾਲਾਤ ਅਤੇ ਬੰਦਿਆਂ ਨੂੰ ਸਮਝਣ ਦਾ ਜੋ ਉਹਨਾਂ ਦਾ ਇੱਕ ਸੂਖਮ ਨਜ਼ਰੀਆ ਸੀਗਾ, ਉਹ ਵਿਰਾਸਤ ਵੀ ਉਹਨਾਂ ਨੇ ਦਿੱਤੀ। ਜੋ ਮੈਂ ਸਮਝਦਾ ਕਿ ਸਰਦਾਰ ਸੇਵਕ ਸਿੰਘ ਹੁਣਾਂ ਨੇ ਉਸ ਵਿਰਾਸਤ ਨੂੰ ਅੱਗੇ ਵਧਾਇਆ, ਵੱਖ ਵੱਖ ਲੇਖ ਵਖਿਆਨ ਦਿੱਤੇ। ਦੋ ਕਿਤਾਬਾਂ ਉਹਨਾਂ ਨੇ ਸਿੱਖ ਸੰਘਰਸ਼ ਦੇ ਸੰਬੰਧ ਦੇ ਵਿੱਚ ਲਿਖੀਆਂ ਨੇ, ਜਿਹੜੀਆਂ ਵਿਵੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀਆਂ ਜਾਣੀਆਂ ਨੇ ਜਲਦੀ। ਤੋ ਇਸ ਪ੍ਰਕਾਰ ਜੇ ਉਹਨਾਂ ਦੀ ਇੱਕ ਸ਼ਖਸੀਅਤ ਦੇ ਹੋਰ ਵੀ ਪੱਖ ਗਿਣਨੇ ਹੋਣ, ਜਿਸ ਤਰ੍ਹਾਂ ਹੀ ਉਹਨਾਂ ਦੀ ਜੋ ਤਸ਼ੱਦਦ ਦਾ ਇੱਕ ਸਿਦਕ ਦਾ ਉਹਨਾਂ ਨੇ ਵਿਰਾਸਤ ਦਿੱਤੀ, ਉਹ ਮੈਂ ਸਮਝਦਾ ਉਸ ਵਿਰਾਸਤ ਦੇ ਜਿਹੜੀ ਉਹਨਾਂ ਨੇ ਇੱਕ ਕਿੱਦਾਂ ਸਿਦਕ ਪਾਲਣਾ ਪੁਲਿਸ ਦੇ ਤਸੀਹੇ ਖਾਨਿਆਂ ਦੇ ਵਿੱਚ, ਉਹ ਵਿਰਾਸਤ ਦੇ ਵਿੱਚ ਵੀ ਇੱਥੇ ਸਾਡੇ ਕੋਲ ਸਵਰਨ ਸਿੰਘ ਹੁਣੀ ਹੈਗੇ ਕੋਟ ਧਰਮੂ ਵਾਲੇ। ਜਦੋਂ ਮੇਰੀ ਗ੍ਰਿਫਤਾਰੀ ਹੋਈ ਅਤੇ ਦੋ ਬੰਦਿਆਂ ਦੇ ਤਸ਼ੱਦਦ ਝੱਲਣ ਦੀ ਸਿਫਤ ਪੁਲਿਸ ਨੇ ਮੇਰੇ ਕੋਲ ਕੀਤੀ। ਇਹ ਬਹੁਤ ਔਖਾ ਹੁੰਦਾ ਕਿ ਪੁਲਿਸ ਵਾਲੇ ਤੁਹਾਡੇ ਬੰਦਿਆਂ ਦੀ ਸਿਫਤ ਕਰਨ, ਇੱਕ ਬਾਬਾ ਬਲਵੀਰ ਸਿੰਘ ਦੀ ਮੌਲਵੀਵਾਲ ਦੀ ਅਤੇ ਦੂਜੀ ਸਵਰਨ ਸਿੰਘ ਦੀ। ਤਾਂ ਮੈਂ ਸਮਝਣਾ ਕਿ ਉਹਨਾਂ ਤੋਂ ਜਿਹੜੀ ਵਿਰਾਸਤ ਉਹ ਟ੍ਰਾਂਸਫਰ ਹੋਈ ਇੱਕੋ ਹੀ ਸ਼ਖਸੀਅਤ 'ਚੋਂ, ਉਹ ਸਾਡੇ ਸਾਰਿਆਂ ਦੇ ਲਈ, ਜਿੰਨੀ ਕੁ ਵੀ ਸਾਡੀ ਜ਼ਿੰਦਗੀ ਹੋਰ ਹੈ ਉਹ ਸਾਰਿਆਂ ਦੇ ਲਈ ਇੱਕ ਚਾਨਣ ਮੁਨਾਰੇ ਦੀ ਤਰ੍ਹਾਂ ਹੈ। ਮਹਾਰਾਜ ਕਿਰਪਾ ਕਰਨ ਕਿ ਇਹ ਸਾਰੇ ਸ਼ਹੀਦਾਂ ਦਾ ਜੋ ਸੁਪਨਾ ਹੈ, ਜੋ ਪਾਤਸ਼ਾਹ ਸਾਨੂੰ ਇੱਕ ਆਦਰਸ਼ ਦੇ ਕੇ ਗਏ ਕਿ ਅਸੀਂ ਇੱਥੇ ਇੱਕ ਬੇਗਮਪੁਰੇ ਵਰਗਾ ਸਮਾਜ ਸਿਰਜੀਏ ਜਿੱਥੇ ਸਾਂਝੀਵਾਲਤਾ ਹੋਏ, ਜਿੱਥੇ ਧਰਮ ਕਰਕੇ, ਕਿੱਤੇ ਕਰਕੇ ਜਾਂ ਜਾਤ ਪਾਤ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ, ਕੋਈ ਊਣਤਾਈ, ਕੋਈ ਤੰਗੀ, ਕੋਈ ਡਰ, ਭੈ, ਖੌਫ ਨਾ ਹੋਏ, ਅਸੀਂ ਇਸ ਤਰ੍ਹਾਂ ਦਾ ਰਾਜ, ਹਲੇਮੀ ਰਾਜ ਸਿਰਜੀਏ ਜਿਸ ਰਾਜ ਦੇ ਵਿੱਚ ਨਿਆਂ ਅਤੇ ਸੱਚ ਬੁਨਿਆਦੀ ਚੀਜ਼ਾਂ ਹੋਣ, ਜਿੱਥੇ ਹੱਕ ਸੱਚ ਸਦੀਵੀ ਹੋਵੇ, ਸਹਿਜ ਹੋਵੇ। ਸੋ ਮਹਾਰਾਜ ਕਿਰਪਾ ਕਰਨ ਕਿ ਇਹ ਸਾਰੇ ਸ਼ਹੀਦਾਂ ਦਾ ਜੋ ਸੁਪਨਾ ਹੈ ਉਹ ਆਪਾਂ ਪੂਰਾ ਕਰਨ ਦੇ ਲਈ ਆਪਣਾ ਤਿਲ ਫੁੱਲ ਯੋਗਦਾਨ ਇਹ ਸਾਰੇ ਜੱਗ ਦੇ ਵਿੱਚ ਪਾ ਸਕੀਏ। ਸੋ ਇੰਨੀਆਂ ਕੁ ਮੇਰੀਆਂ ਬੇਨਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।